ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ, ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਪ੍ਰਸੰਗ। ਆਓ ਉਸਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 24ਵਾਂ ਹੈ ਗੁੱਜਰ। ਦਿਨ ਬੀਤਦੇ ਗਏ। ਇੱਕ ਦਿਨ ਦੀ ਗੱਲ ਹੈ ਕਿ ਗੁੱਜਰ ਨਾਮੇ ਇੱਕ ਸਿੱਖ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ। ਇਹ ਫਤਿਹਾਬਾਦ ਦਾ ਰਹਿਣ ਵਾਲਾ ਸੀ। ਇਸ ਨੇ ਆਪਣੇ ਉਧਾਰ ਵਾਸਤੇ ਬੇਨਤੀ ਕੀਤੀ। ਬਚਨ ਹੋਇਆ, ਤ੍ਰੈ ਗੱਲਾਂ ਕਰ। ਪਹਿਲਾ, ਪਾਪ ਕਰਮਾਂ ਤੋਂ ਆਪ ਨੂੰ ਵਰਜਿਆ ਕਰ। ਦੂਸਰਾ, ਕਿਸੇ ਗਰੀਬ ਲੋੜਵੰਦ ਅਤਿਥੀ ਦੁਖੀਏ ਦਾ ਕੰਮ ਹੋਵੇ ਤਾਂ ਗੁਰੂ ਦਾ ਜਾਣ ਕੇ ਕਰ ਦਿਆ ਕਰ। ਤੀਸਰਾ, ਅੰਮ੍ਰਿਤ ਵੇਲੇ ਉੱਠ ਕੇ ਜਪ ਜੀ ਦਾ ਪਾਠ ਕਰਿਆ ਕਰ ਅਤੇ ਯਤਨ ਕਰਕੇ ਮਨ ਲਾਇਆ ਕਰ ਪਾਠ ਵਿੱਚ। ਕੁਛ ਸਾਲ ਉਸਨੇ ਇਸੇ ਤਰ੍ਹਾਂ ਕੀਤਾ। ਮਨ ਸਵੱਛ ਹੋ ਆਇਆ। ਕਰਮਾਂ ਦੇ ਸੰਸਕਾਰਾਂ ਦੀ ਮੈਲ ਧੋ ਹੋ ਗਈ। ਇੱਕ ਵਾਰ ਅੱਧੀ ਰਾਤ ਤੋਂ ਮਗਰੋਂ ਉਸਦੇ ਘਰ ਕੋਈ ਸਾਧੂ ਆਏ ਜਿਨ੍ਹਾਂ ਦੇ ਪੱਗ ਬੇੜੀਆਂ ਸਨ। ਉਹਨਾਂ ਨੇ ਦੱਸਿਆ ਕਿ ਅਸੀਂ ਨਿਰ ਅਪਰਾਧ ਹਾਂ। ਸਾਨੂੰ ਕਿਸੇ ਨੇ ਖੁਣਸ ਨਾਲ ਬੰਦੀ ਪਵਾ ਦਿੱਤਾ ਸੀ, ਜਿੱਥੋਂ ਅਸੀਂ ਕਿਸੇ ਹੀਲੇ ਨਾਲ ਨਿਕਲ ਕੇ ਤੇਰੇ ਪਾਸ ਮਸਾਂ ਮਸਾਂ ਪਹੁੰਚੇ ਹਾਂ। ਤੇਰਾ ਨਾਂ ਪਰਉਪਕਾਰੀ ਸੁਣ ਕੇ ਆਏ ਹਾਂ, ਤੂੰ ਸਾਡੀ ਖਲਾਸੀ ਕਰ। ਬੇੜੀਆਂ ਕੱਟ ਦੇ ਅਤੇ ਭੇਦ ਜਰ ਕੇ ਰੱਖ, ਤੂੰ ਸੁਣਿਆ ਏ ਗੁਰੂ ਕਾ ਪਿਆਰਾ ਏ। ਗੁੱਜਰ ਨੇ ਬੰਦ ਕੱਟ ਦਿੱਤੇ ਅਤੇ ਉਹ ਸਾਧੂ ਰਾਤੋ ਰਾਤ ਬਿਆਸਾ ਪਾਰੋ ਦੂਜੇ ਹਾਕਮ ਦੇ ਇਲਾਕੇ ਜਾ ਵੜੇ ਅਤੇ ਉੱਥੋਂ ਫਿਰ ਮੈਨਦਾਬ ਜਾ ਨਿਕਲੇ। ਇਹ ਕੰਮ ਬੜਾ ਔਖਾ ਅਤੇ ਆਪਣੇ ਲਈ ਬਿਪਤਾ ਸਹੇੜਨ ਵਾਲਾ ਸੀ, ਪਰ ਗੁੱਜਰ ਨੇ ਹੀਆ ਕਰ ਲਿਆ। ਗੁਰੂ ਦੀ ਮਿਹਰ ਨਾਲ ਗੱਲ ਕੱਜੀ ਲੰਘ ਗਈ। ਹੁਣ ਜਦ ਗੁੱਜਰ ਗੁਰੂ ਜੀ ਪਾਸ ਆਇਆ ਤਾਂ ਆਪ ਬੜੇ ਪ੍ਰਸੰਨ ਹੋਏ। ਕੁਛ ਸਮਾਂ ਜਪਜੀ ਦੇ ਪਾਠ ਕਰਨ ਨਾਲ ਅਤੇ ਭਲੇ ਹੋਣ ਦਾ ਯਤਨ ਕਰਨ ਨਾਲ ਮਨ ਨਿਰਮਲ ਹੋ ਆਇਆ ਸੀ। ਗੁਰੂ ਜੀ ਨੇ ਪ੍ਰਸੰਨ ਹੋ ਕੇ ਨਾਮ ਦਾਨ ਦਿੱਤਾ। ਫਿਰ ਨਾਮ ਦੀ ਕਮਾਈ ਕਰਕੇ ਗੁੱਜਰ ਇਤਨਾ ਉੱਚਾ ਹੋ ਗਿਆ ਕਿ ਗੁਰੂ ਆਗਿਆ ਵਿੱਚ ਟੁਰਦਾ ਗੁਰਮੁਖ ਪਦਵੀ 'ਤੇ ਪਹੁੰਚਾ ਅਤੇ ਗੁਰਸਿੱਖੀ ਗੁਰਮਤ ਦਾ ਪ੍ਰਚਾਰ ਕਰਨ ਵਾਲਾ ਬਣਿਆ। ਜੈਸਾ ਕਿ ਭਾਈ ਗੁਰਦਾਸ ਜੀ ਲਿਖਦੇ ਹਨ, ਗੁੱਜਰ ਜਾਤ ਲੁਹਾਰ ਹੈ, ਗੁਰਸਿੱਖੀ ਗੁਰਸਿੱਖ ਸੁਣਾਵੇ। 5ਵਾਂ ਹੈ ਲਾਲੂ ਦੁਰਗਾ ਜੀਵ ਦਾ। ਤ੍ਰੈ ਸੱਜਣ ਗੁਰੂ ਕੀ ਸ਼ਰਨ ਆਏ ਅਤੇ ਪੁੱਛਣ ਲੱਗੇ, ਸਾਡਾ ਉਧਾਰ ਕਿਵੇਂ ਹੋਵੇ? ਆਗਿਆ ਹੋਈ ਕਰਮ ਕਰ ਕਰਕੇ ਸੁਭਾਅ ਬਣਦਾ ਹੈ। ਸੁਭਾਅ ਸੁੱਖ ਦੁੱਖ ਦਾ ਦਾਤਾ ਹੈ। ਸੁਭਾਅ ਦੇ ਮੜਪਣ ਫਿਰ ਉਲਟ ਕਰਮ ਕਰ ਕਰਕੇ ਨਿਕਲਦੇ ਹਨ। ਨਾਲ ਸਹਾਇਤਾ ਚਾਹੀਏ ਮਨ ਦੇ ਹਰੀ ਗੁਰਗਿਆਨ ਦੀ, ਜੋ ਅੰਦਰੋਂ ਮੈਲ ਉਤਰੇ ਕਰਮਾਂ ਦੀ। ਹਾਂ ਭਾਈ, ਗੁਣ ਗਿਆਨ ਨਾਲ ਅੰਦਰਲੀ ਮੈਲ ਉਤਰਦੀ ਹੈ, ਪਰਪੱਕ ਹੋ ਗਈ ਮੈਲ। ਪਰਉਪਕਾਰ ਕਰੋ ਅਤੇ ਗੁਰੂ ਕੀ ਬਾਣੀ ਨਿਤਨੇਮ ਨਾਲ ਪੜਿਆ ਕਰੋ ਚਿੱਤ ਜੋੜ ਕੇ। ਤਦ ਤ੍ਰੈ ਚਲੇ ਗਏ। ਕੁਛ ਚਿਰ ਮਗਰੋਂ ਦਰਸ਼ਨਾਂ ਲਈ ਆਏ ਤਾਂ ਆਗਿਆ ਹੋਈ, ਤੁਸੀਂ ਸੇਵਾ ਉਪਕਾਰ ਕੀਤੇ ਹਨ, ਤੁਹਾਡੀ ਮੱਤ ਤੋਂ ਮੈਂ ਲੱਥੀ ਹੈ। ਹੁਣ ਤੁਸੀਂ ਆਪ ਸਮਝਦੇ ਹੋ ਸੋ, ਤੁਹਾਡਾ ਸੁਭਾਅ ਹਰ ਵੇਲੇ ਮਾਇਆ ਇਕੱਠੀ ਕਰ ਕਰਕੇ ਸਵਾਰਥ ਦਾ ਹੋ ਗਿਆ ਸੀ। ਸਵਾਰਥ ਸਿੱਧੀ ਵਿੱਚ ਪਰਪੱਕਤਾ ਨਾਲ ਹੋਵੇਂ ਹੋਰ ਪੱਕ ਜਾਂਦੀ ਹੈ। ਸੋ ਭਾਈ, ਸਵਾਰਥ ਦਾ ਸੁਭਾਅ ਬਦਲਣ ਲਈ ਤੂੰ ਸਾਨੂੰ ਪਰਉਪਕਾਰ ਦੇ ਕਰਨੇ ਦੀ ਮੱਤ ਦਿੱਤੀ ਸੀ, ਜਿਸ ਨਾਲ ਸੁਭਾਅ ਬਦਲ ਕੇ ਪਰ ਸਵਾਰਥ ਦਾ ਹੋ ਗਿਆ ਹੈ। ਇਸ ਵਰਤੋਂ ਵਿੱਚ ਹੋਮੇ ਦੇ ਘਟਣ ਨਾਲ ਅੰਦਰਲੀ ਹੋਂ ਘਟੀ ਹੈ। ਫਿਰ ਬਾਣੀ ਪੜ੍ਹ ਕੇ ਤੁਸਾਂ ਗੁਣ ਗਾਏ ਹਨ, ਚੰਗਿਆਈ ਸਰੂਪ ਕਰਤਾ ਪੁਰਖ ਦੇ, ਉਸ ਨਾਲ ਅੰਦਰੋਂ ਮੈਲ ਲੱਥੀ ਹੈ। ਹੁਣ ਤੁਸੀਂ ਬਾਣੀ ਦਾ ਅਭਿਆਸ ਜਾਰੀ ਰੱਖਣਾ ਹੈ ਅਤੇ ਨਾਲ ਨਾਮ ਜਪਣਾ ਹੈ, ਜੋ ਕਰਤਾ ਪੁਰਖ ਦੇ ਨਾਲ ਮਨ ਜਾ ਕੇ ਠਹਿਕਿਆ ਕਰੇ। ਨਾਮ ਸਿਮਰਨ ਕਰਨਾ ਹੈ ਕਿ ਕਰਤਾ ਪੁਰਖ ਵਿਖੇ ਮਨ ਲੀਨ ਹੋਣ ਦੇ ਰਸਤੇ ਪੈ ਜਾਵੇ। ਸੋ ਹੁਣ ਤੁਸੀਂ ਉਸ ਕਰਤਾਰ ਦਾ ਨਾਮ ਸਿਮਰਨ ਕਰੋ। ਲਾਲੂ ਜੀਓ ਜੀ, ਨਾਮ ਨਾਲ ਪਰਉਪਕਾਰ ਵੀ ਜਿਵੇਂ ਆ ਗਿਆ ਹੋਈ ਸੀ ਜਾਰੀ ਰੱਖਣਾ ਹੈ। ਸ੍ਰੀ ਗੁਰੂ ਜੀ, ਹਾਂ ਭਾਈ, ਪਰਉਪਕਾਰ ਕਈ ਪ੍ਰਕਾਰ ਦਾ ਹੈ, ਉਸ ਦਾ ਵੇਰਵਾ ਸੁਣੋ। ਇੱਕ ਉਪਕਾਰ ਹੈ ਸਰੀਰ ਨਾਲ ਕਿਸੇ ਦਾ ਕੰਮ ਸਵਾਰਨਾ। ਦੂਜਾ ਉਪਕਾਰ ਹੈ ਆਪਣੀ ਕਮਾਈ ਦੇ ਧਨ ਨਾਲ ਆਪਣਾ ਨਿਰਬਾਰ ਤੋਰਨਾ ਅਤੇ ਉਸ ਵਿੱਚੋਂ ਕੁਛ ਬਚਾ ਕੇ ਭਲੇ ਅਰਥ ਲਾਉਣਾ। ਇਹ ਜੇ ਗੁਰੂ ਪਰਮੇਸ਼ਰ ਨਿਮਿਤ ਕੀਤਾ ਸਮਝੀਏ ਤਾਂ ਮਨ ਹੋਰ ਨਿਰਮਲ ਹੁੰਦਾ ਹੈ। ਨਿਰਮਲ ਮਨ ਵਿੱਚ ਨਾਮ ਚੰਗਾ ਟਿਕਦਾ ਹੈ। ਜੋ ਤੁਸੀਂ ਕਰਦੇ ਰਹੇ ਹੋ ਤਾਂ ਹੀ ਅੱਜ ਨਾਮ ਦਾਨ ਦਿੱਤਾ ਹੈ। ਜਦੋਂ ਨਾਮ ਤੁਰ ਪਏ ਅਤੇ ਮਨ ਸਾਈਂ ਪ੍ਰੇਮ ਵਿੱਚ ਹੋ ਆਵੇ ਤਾਂ ਜਥਾ ਸ਼ਕਤ ਬਚਨਾਂ ਨਾਲ ਦੂਸਰੇ ਨੂੰ ਸਾਈਂ ਪ੍ਰੇਮ ਵਿੱਚ ਲਾਉਣਾ, ਬਾਣੀ ਨਾਮ ਦੀ ਮਹਿਮਾ ਦੱਸਣੀ ਅਤੇ ਜੀਵਾਂ ਦਾ ਉਧਾਰ ਕਰਨਾ, ਜੋ ਉਹ ਪਰਮੇਸ਼ਰ ਪਰਾਇਣ ਹੋ ਕੇ ਲੋਕ ਸੁਖੀ ਪਰਲੋਕ ਸੁਹੇਲੇ ਹੋ ਜਾਣ। ਇਹ ਭਾਈ ਸਭ ਤੋਂ ਵੱਡਾ ਉਪਕਾਰ ਹੈ, ਜਗਤ ਨੂੰ ਨਾਮ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਲਾਉਣਾ। ਪਰ ਇਹ ਬੜੀ ਗਾਖੜੀ ਕਾਰ ਹੈ। ਆਪੇ ਨੂੰ ਨਾਮ ਵਿੱਚ ਸਨਿਗਧ ਰੱਖ ਕੇ ਇਹ ਕਾਰਜ ਕਰਨਾ ਬੜਾ ਔਖਾ ਹੈ, ਪਰ ਹੈ ਸਫਲ ਕਾਰ। ਗੁਰੂ ਮਿਹਰ ਨਾਲ ਇਹ ਕਾਰ ਹੁੰਦੀ ਹੈ, ਸੋ ਕਰੋ, ਵਾਹਿਗੁਰੂ ਭਲਾ ਕਰੇ ਨੇ। ਭਾਈ ਗੁਰਦਾਸ ਜੀ ਇਹਨਾਂ ਸਿੱਖਾਂ ਬਾਬਤ ਲਿਖਦੇ ਹਨ, ਲਾਲ ਸੋ ਲਾਲੂ ਬੁੱਧਵਾਰ ਦੁਰਗਾ ਜੀਵਨ ਦਾ ਪਰਉਪਕਾਰੀ, ਜਾਪਦਾ ਹੈ ਤ੍ਰੇ ਮਿੱਤਰ ਸਨ ਇਕੱਠੇ ਸਤਸੰਗੀ ਹੋਏ, ਲਾਲੂ ਬਹੁਤ ਅਕਲਈਆ ਅਤੇ ਸਿੱਖੀ ਦੇ ਪ੍ਰਚਾਰ ਵਿੱਚ ਲਾਲ ਤੁਲ ਅਮੋਲਕ ਸੀ ਅਤੇ ਦੁਰਗਾ ਜੀਵ ਦਾ ਪਰਉਪਕਾਰ ਵਿੱਚ ਚੋਟੀ ਦੇ ਸਿੱਖਾਂ ਵਿੱਚੋਂ ਸਨ, ਤ੍ਰੇ ਆਪ ਤਰੇ ਅਤੇ ਕਈਆਂ ਨੂੰ ਸਤਸੰਗ ਵਿੱਚ ਲਾ ਗਏ। 26ਵਾਂ ਹੈ ਵਿਛੋੜੇ ਦੇ ਦਿਨ। ਮਾਈ ਵਿਰਾਈ ਵਾਹਿਗੁਰੂ ਗੋਦ ਵਿੱਚ ਜਾ ਸਮਾਈ, ਘਰ ਵਿੱਚ ਵਿਯੋਗ ਦਾ ਅਸਰ ਹੈ। ਪਤੀ ਬ੍ਰਤਾ ਇਸਤਰੀ, ਪਿਆਰ ਵਾਲੀ ਮਾਤਾ, ਪਰਉਪਕਾਰ ਵਾਲੀ ਵਿਅਕਤੀ, ਪਵਿੱਤਰ ਆਤਮਾ ਅਤੇ ਗਿਆਤਵਾਨ ਹਸਤੀ ਦੇ ਵਿਛੋੜੇ ਨੂੰ ਕੌਣ ਨਾ ਪ੍ਰਤੀਤ ਕਰੇ। ਹਾਂ, ਜਿਸ ਬਾਗ ਵਿੱਚੋਂ ਬੋਲਦੀ ਬੁਲਬੁਲ ਉੱਠ ਜਾਏ ਜਾਂ ਜਿਸ ਸਰੋਵਰ ਤੋਂ ਰਾਜ ਹੰਸ ਉਡਾਰੀਆਂ ਮਾਰ ਜਾਏ, ਉੱਥੇ ਚੁੱਪ ਨੇ ਰੰਗ ਦਿਖਾਉਣਾ ਹੋਇਆ। ਚੁੱਪ ਹੈ ਪਰ ਸ਼ਾਂਤਮਈ, ਦੁੱਖ ਪੀੜਾਮਈ ਨਹੀਂ। ਵਿਯੋਗ ਚੁੱਭੇ ਤਾਂ ਵਿਯੋਗੀ ਕੁਰਲਾਉਂਦੇ ਨਹੀਂ, ਗੁਰੂ ਕੇ ਹਜ਼ੂਰ ਹਾਜ਼ਰ ਹੁੰਦੇ ਹਨ। ਇੱਕ ਦਿਨ ਗੁਰੂ ਕੇ ਹਜ਼ੂਰ ਹਾਜ਼ਰ ਹੋਏ ਤਾਂ ਆਪ ਜੀ ਨੇ ਇਹ ਵਾਕ ਉਚਾਰੇ, ਆਵੋ ਮਿਲੋ ਸਹੇਲੀਓ, ਸਚੜਾ ਨਾਮ ਲਏ ਹਾਂ। ਮਾਈ ਨੂੰ ਨਾ ਰੋਵੋ, ਆਪਣੇ ਵਿਛੋੜੇ ਨੂੰ ਰੋਵੋ ਜੋ ਸਾਈਂ ਨਾਲ ਪੈ ਰਿਹਾ ਹੈ। ਸਾਹਿਬ ਨੂੰ ਸਿਮਰ ਸਿਮਰ ਕੇ, ਯਾਦ ਕਰ ਕਰਕੇ ਰੋਵੇਂ ਬਿਰਹਾ ਤਨ ਕਾ, ਆਪਣਾ ਸਾਹਿਬ ਸਮਾ ਲਏ ਹਾਂ। ਵਿਚਾਰ ਕਰੋ ਕਿ ਜਿਸ ਰਾਹ ਉੱਤੇ ਉਹ ਗਏ ਹਨ, ਅਸੀਂ ਵੀ ਉਸੇ ਰਸਤੇ ਜਾਣਾ ਹੈ। ਸਾਹਿਬ ਸਮਾ ਲਏ, ਪੰਥ ਨਿਹਾਲੇ, ਅਸਾਂ ਵੀ ਉੱਥੇ ਜਾਣਾ। ਮਾਈ ਜੋ ਟੁਰ ਗਈ ਹੈ ਮਰ ਨਹੀਂ ਗਈ, ਜਿਸਨੇ ਮਾਈ ਰਚੀ ਸੀ ਉਸਨੇ ਲੈ ਲਈ ਹੈ। ਇਹ ਜੀਵ ਦਾ ਕੀਤਾ ਨਹੀਂ, ਜੀਵ ਦਾ ਹੁਕਮ ਨਹੀਂ, ਪਰ ਉਸਦਾ ਹੁਕਮ ਤੇ ਭਾਣਾ ਵਰਤਿਆ ਹੈ। ਜਿਸ ਕਾ ਕੀਆ ਤਿਨ ਹੀ ਲੀਆ, ਹੋਆ ਤਿਸੈ ਕਾ ਪਾਣਾ, ਜੋ ਤਿਨ ਕਰ ਪਾਇਆ ਸੋ ਆਗੇ ਆਇਆ, ਅਸੀਂ ਕਿ ਹੁਕਮ ਕਰੇ ਹਾਂ। ਤਾਂ ਤੇ ਹੇ ਸਤਸੰਗੀਓ, ਸੱਜਣੋ, ਅਸੀਂ ਨਾਮ ਦੀ ਆਰਾਧਨਾ ਕਰੀਏ। ਹੁਕਮ ਹੈ, ਆਵੋ ਮਿਲੋ ਸਹੇਲੀਓ, ਸਚੜਾ ਨਾਮ ਲਏ ਹਾਂ। ਇਕੱਠੇ ਹੋਵੋ ਅਤੇ ਨਾਮ ਆਰਾਧਨਾ ਕਰੋ। ਵਿਛੋੜਾ ਹੋਇਆ ਹੈ, ਮਾਈ ਦਾ ਚਲੇ ਜਾਣਾ ਮੰਦਾ ਲਾਉਂਦਾ ਅਤੇ ਤੁਸਾਂ ਨੂੰ ਉਦਾਸੀ ਦਿੰਦਾ ਹੈ, ਪਰ ਸੁਣੋ ਗੁਰੂ ਬਾਬਾ ਕੀ ਆਖਦਾ ਏ। ਮਰਨ ਨਾ ਮੰਦਾ ਲੋਕਾਂ ਆਖੀਐ, ਜੇ ਮਰ ਜਾਣੇ ਐਸਾ ਕੋਏ। ਮਰਨ ਦੀ ਜਾਚ ਮਾਈ ਨੂੰ ਸੀ, ਉਹ ਜਾਚ ਸਿੱਖੋ। ਐਸੇ ਮਰਨੇ ਦੀ ਜਾਚ ਇਹ ਹੈ, ਸੇਵੋ ਸਾਹਿਬ ਸਮਰਥ ਆਪਣਾ, ਪੰਥ ਸੁਹੇਲਾ ਆਗੈ ਹੋਏ, ਪੰਥ ਸੁਹੇਲੇ ਜਾਵੋ ਤਾਂ ਫਲ ਪਾਵੋ, ਆਗੇ ਮਿਲੇ ਵਡਾਈ। ਸਾਈਂ ਦੀ ਸੇਵਾ ਕਰੋ ਜੋ ਰਸਤਾ ਸੌਖਾ ਹੋਵੇ ਅਤੇ ਅੱਗੇ ਜਾ ਕੇ ਵਡਾਈ ਮਿਲੇ। ਉਹ ਕੀਕੂ ਭੇਟੇ ਸਿਓ ਜਾਓ, ਅਰਥਾਤ ਸਾਹਿਬ ਨੂੰ ਮਿਲੋ ਅਤੇ ਮਿਲੇ ਹੋਏ ਇੱਥੋਂ ਤੁਰੋ, ਜਿਵੇਂ ਦਾਤੇ ਨੇ ਫੁਰਮਾਇਆ ਹੈ। ਭੇਟੇ ਸਿਓ ਜਾਵੋ, ਸੱਚ ਸਮਾਵੋ ਤਾਂ ਪਤਲੇ ਖੈ ਪਾਈ, ਮਹਿਲੀ ਜਾਏ ਪਾਵੋ ਖਸਮੈ ਭਾਵੋ, ਰੰਗ ਸਿਓ ਰਲੀਆਂ ਮਾਣੇ, ਮਰਨ ਨਾ ਮੰਦਾ ਲੋਕਾ ਆਖੀਐ, ਜੇ ਕੋਈ ਮਰ ਜਾਣੇ। ਸੋ ਇਸ ਤਰ੍ਹਾਂ ਗੁਰੂ ਦਰੋਂ ਸੁਮਤਾਂ ਲੈ ਕੇ ਪਰਿਵਾਰ ਦੇ ਬੰਦੇ ਸੁਖੀ ਹੋ ਜਾਂਦੇ ਹਨ। ਜੇ ਫਿਰ ਪਿਆਰ ਦੀ ਖਿੱਚ ਪੈਂਦੀ ਹੈ ਤਾਂ ਗੁਰੂ ਉਪਦੇਸ਼ ਅਨੁਸਾਰ ਅਰਦਾਸ ਵਿੱਚ ਜੁੜ ਜਾਂਦੇ ਹਨ ਕਿ ਹੇ ਸਾਈਂ, ਸਾਨੂੰ ਜੋ ਆਪ ਤੋਂ ਵਿਛੋੜਾ ਪਿਆ ਹੈ ਸੋ ਦੂਰ ਕਰੋ। ਵਿਛੜ ਕੇ ਹੀ ਦੁੱਖ ਸਹੀਦੇ ਅਤੇ ਚੋਟਾਂ ਖਾਈਦੀਆਂ ਹਨ। ਆਪਣਾ ਨਾਮ ਬਖਸ਼ੋ ਜੋ ਆਪ ਨਾਲ ਮਿਲੇ ਰਹੀਏ। ਕਦੇ ਨਾ ਵਿਛੜੀਏ ਅਤੇ ਕਦੇ ਉਹ ਦੁੱਖ ਨਾ ਦੇਖੀਏ ਜੋ ਦੇਹ ਧਾਰ ਕੇ ਦੇਖਣੇ ਪੈਂਦੇ ਹਨ। ਸਾਨੂੰ ਸੋਝੀ ਦਿਓ, ਆਇਆ ਤਿਨਕਾ ਸਫਲ ਪਿਆ ਹੈ, ਇੱਕ ਮੰਜਿਨੀ 'ਤੇ ਆਇਆ। ਇਸ ਤਰ੍ਹਾਂ ਪਰਿਵਾਰ ਸ਼ਾਂਤ ਸਰੋਵਰ ਪਾਸੋਂ ਸੀਤਲਤਾ ਅਤੇ ਸ਼ਾਂਤੀ ਦਾ ਪ੍ਰਸ਼ਾਦ ਲੈ ਕੇ ਘਰ ਆ ਜਾਂਦੇ ਹਨ। ਕਦੇ ਅਰਦਾਸ ਨਾਲ ਠਰ ਜਾਂਦੇ ਹਨ, ਕਦੇ ਬਾਬਾ ਬੁੱਢਾ ਜੀ ਉਹਨਾਂ ਦੇ ਘਰ ਚਲੇ ਜਾਂਦੇ ਹਨ। ਇਹੋ ਸਤਸੰਗ ਦਾ ਪਿਆਰ ਹੈ। ਵਿਛੋੜੇ ਵੇਲੇ ਦੁੱਖ ਵੇਲੇ ਸੱਜਣਾ ਨੂੰ ਸਤਸੰਗ ਦਾ ਧਰਵਾਸ ਹੁੰਦਾ ਹੈ। ਇੱਕ ਦਿਨ ਭਾਈ ਬੁੱਢਾ ਜੀ ਮਾਈ ਵਿਰਾਈ ਦੇ ਘਰ ਗਏ। ਚੌਧਰੀ ਮਾਈ ਦੇ ਪੁੱਤ ਹੋਰ ਸਾਖ ਸੈਨ ਹੰਸੋ ਅਤੇ ਉਸਦਾ ਪਤੀ ਸਾਰੇ ਪ੍ਰੇਮ ਨਾਲ ਗੁਰਮੁਖ ਦੇ ਉਦਾਲੇ ਜੁੜ ਬੈਠੇ। ਚੌਧਰੀ: ਸਤਸੰਗ ਜੀ ਦੇ ਥੰਮ ਜੀਓ, ਗੁਰੂ ਕੀ ਮਿਹਰ ਅਤੇ ਆਪ ਦੀ ਦਇਆ ਦਾ ਸਦਕਾ ਦਿਲ ਦੁੱਖ ਦੇ ਦਾਨ ਨਾਲ ਦਹਿਲਦਾ ਨਹੀਂ, ਭਾਣੇ ਵੱਲ ਟੇਕ ਲੈਂਦਾ ਹੈ। ਘਰ ਵਿੱਚ ਕਥਾ ਕੀਰਤਨ ਦੀ ਮਿੱਠੀ ਮਿੱਠੀ ਮੀਂਹ ਦੀ ਫੁਹਾਰ ਪੈਂਦੀ ਰਹਿੰਦੀ ਹੈ। ਸਾਹਿਬ ਅਤ ਮਿਹਰਾਂ ਕਰਦੇ ਹਨ, ਪਰ ਫਿਰ ਕਿਸੇ ਵੇਲੇ ਘਰ ਸੱਖਣਾ ਲੱਗਦਾ ਹੈ। ਕਿਸੇ ਵੇਲੇ ਝਾਵਲਾ ਪੈਂਦਾ ਹੈ ਕਿ ਉਹ ਗੁਰਦੁਆਰੇ ਹੋ ਕੇ ਆ ਰਹੀ ਹੈ, ਉਹ ਬੈਠੀ ਕਸੀਦਾ ਵੱਟ ਰਹੀ ਹੈ, ਉਹ ਗਰੀਬਾਂ ਨੂੰ ਲੱਸੀ ਰੋਟੀ ਵਰਤਾ ਰਹੀ ਹੈ। ਕਦੇ ਕੰਨ ਤ੍ਰੰਬਕ ਉੱਠਦੇ ਹਨ, ਜਿਵੇਂ ਆਵਾਜ਼ ਆ ਰਹੀ ਹੈ, ਮੈਂ ਆਈ ਜੀ। ਕਿਸੇ ਵੇਲੇ ਯਾਦ ਆ ਕੇ ਆ ਮੁਹਾਰੇ ਰੋਕਦੇ ਰੁਕਾਉਂਦੇ ਚੜ੍ਹ ਆਉਂਦੇ ਹਨ, ਨੈਣਾਂ ਨੂੰ ਇੱਕ ਦੋ ਟੇਪੇ। ਇਹ ਕਿਉਂ? ਭਾਈ ਬੁੱਢਾ ਜੀ: ਪਿੱਪਲ ਦਾ ਪੱਤਾ ਡਾਲ ਤੋਂ ਨਿਖੇੜੋ ਤਾਂ ਦੁੱਧ ਦੇ ਹੰਝੂ ਕਿਰਦੇ ਹਨ। ਅਸੀਂ ਪੱਥਰ ਨਹੀਂ, ਪੱਥਰ ਹੋ ਜਾਣਾ ਗਿਆਨ ਅਵਸਥਾ ਨਹੀਂ, ਨਾ ਹੀ ਰੁੜ ਜਾਣਾ ਪ੍ਰੇਮ ਹੈ। ਗੁਣਸਾਰ ਸੰਭਾਲਣੀ ਭੈ ਵਿੱਚ, ਭਾਣੇ ਵਿੱਚ ਦਰਵਣਾ, ਅਰਦਾਸ ਆਸਰੇ ਉੱਚੇ ਉੱਠਣ, ਇਹ ਹਨ ਪਿਆਰ ਅਤੇ ਰਜ਼ਾ ਦੇ ਸਬਕ। ਸ਼ੁਕਰ ਹੈ ਕਿ ਇਸ ਪਰਿਵਾਰ ਵਿੱਚ ਦਾਹ ਨਹੀਂ, ਘਬਰਾ ਨਹੀਂ, ਭਾਣਾ ਮਿੱਠਾ ਕਰਕੇ ਮੰਨਣ ਦਾ ਸੁਹਾਵਾ ਯਤਨ ਜਾਰੀ ਹੈ। ਗੁਰੂ ਕਾ ਆਸਰਾ ਹੈ, ਨਾਮ ਬਾਣੀ ਦੀ ਟੇਕ, ਸਤਸੰਗ ਦਾ ਸਹਾਰਾ ਹੈ। ਦਿਲ ਜੋ ਨਰਮੀ ਵਿੱਚ ਆ ਜਾਂਦਾ ਹੈ, ਇਹ ਹੈ ਦਰਵਣਤਾ। ਜੋ ਮਾਈ ਦੇ ਬਹੁਤੇ ਗੁਣਾਂ ਦੇ ਕਾਰਨ ਚਿਤ ਗੁਣਾਂ ਦੀ ਸਾਰ ਸੰਭਾਲਦੇ, ਬਿਰਹਾਂ ਪ੍ਰਤੀਤ ਕਰਦੇ ਨਰਮੀ ਖਾ ਜਾਂਦੇ ਹਨ। ਮਨ ਦਾ ਦਰਵਣਾ ਸਾਈਂ ਦੇ ਰਸਤੇ ਵੀ ਇੱਕ ਅੰਗ ਹੈ। ਸਤਿਗੁਰੂ ਜੀ ਨੇ ਤੁਸਾਂ ਨੂੰ ਫਰਮਾਇਆ ਸੀ ਕਿ ਮਨ ਦਰਵੇ ਤਾਂ ਅਰਦਾਸ ਵਿੱਚ ਲੱਗ ਜਾਇਆ ਕਰੋ, ਜਿਵੇਂ ਪੰਗਰੀ ਲਾਖ ਵਿੱਚ ਮੋਹਰ ਦੇ ਅੱਖਰ ਚੰਗੇ ਬੈਠ ਜਾਂਦੇ ਹਨ। ਇਸ ਤਰ੍ਹਾਂ ਪੰਗਰੇ ਮਨ ਦੇ ਉੱਤੇ ਨਾਮ ਬਾਣੀ ਅਰਦਾਸ ਦੇ ਭਾਵ ਉੱਕਰੇ ਜਾਂਦੇ ਹਨ। ਐਂ ਸਤਸੰਗੀ ਵਿਛੋੜੇ ਵੇਲੇ ਵੀ ਸਾਈਂ ਦੇ ਨੇੜੇ ਹੋਣ ਦੇ ਹੀ ਤਰਲੇ ਲੈਂਦੇ ਹਨ। ਹੋਰ ਭਾਈ, ਸਦਾ ਕਿਸਨੇ ਰਹਿਣਾ ਹੈ? ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਹਾਂ, ਇੱਕ ਲੰਮੀ ਨਦਰ ਪਾ ਕੇ ਸੋਚੋ, ਸੋਚੋ ਕੋਈ ਹੈ ਵੀ ਜੋ ਨਹੀਂ ਜਾਏਗਾ। ਗੁਰੂ ਜੀ ਦਾ ਵਾਕ ਹੈ, ਜੋ ਆਇਆ ਸੋ ਚੱਲ ਸੀ, ਅਮਰ ਸੋ ਗੁਰ ਕਰਤਾਰ। ਇਸ ਅਮਰ ਨੂੰ ਪਿਆਰ ਕਰੀਏ ਤਾਂ ਅਸੀਂ ਅਮਰ ਹੋ ਜਾਵਾਂਗੇ। ਫਿਰ ਨਾ ਪਿਆਰਿਆਂ ਦਾ ਮਰਨ ਵੇਖਾਂਗੇ, ਨਾ ਆਪਣੇ ਮਰਨ ਦਾ ਦਾਹ ਦੁੱਖ ਪਿਆਰਿਆਂ ਨੂੰ ਦਿਖਾਵਾਂਗੇ। ਹੰਸੋ ਠੰਡਾ ਸਾਹ ਲੈ ਕੇ, ਮੋਹ ਮਾਇਆ ਤਾਂ ਡਾਢੀ ਸੀ ਹੀ, ਪਰ ਸਤਸੰਗ ਪਿਆਰ ਉਸ ਤੋਂ ਵੀ ਡਾਢਾ ਹੈ ਬਾਬਾ ਜੀਓ। ਬਾਬਾ: ਪਰ ਇਹ ਪਿਆਰ ਗਿਆਨ ਦਾ ਪੁੱਤ ਹੈ, ਇਹ ਸਿਖਾਲਦਾ ਹੈ ਕਿ ਇਹ ਜਗਤ ਇੱਕ ਮਾਨੋ ਬਨ ਵਿੱਚ ਰਿੱਖੀ ਭਾਵਨ ਹੈ, ਜਿੱਥੇ ਪੜ੍ਹਨ ਵਾਸਤੇ ਆਏ ਹਾਂ। ਜਦ ਪੜ੍ਹ ਗਏ ਤਾਂ ਘਰ ਜਾਣਾ ਹੈ। ਜੋ ਪੜ੍ਹ ਕੇ ਗਏ ਸੋ ਵਿਦਿਆਰਥੀ ਵਾਂਗੂ ਖੁਸ਼ ਖੁਸ਼ ਗਏ, ਜੋ ਵਿਦਿਆ ਨਾ ਪਾ ਕੇ ਗਏ ਉਹ ਰੋਂਦੇ ਗਏ। ਉਹਨਾਂ ਨੂੰ ਰੋਵੋ ਜੋ ਸਮਾਂ ਬਿਰਥਾ ਗਵਾ ਗਏ। ਮਰਨੇ ਨੂੰ ਰਿੱਖੀ ਭਾਵਨ ਤੋਂ ਘਰ ਨੂੰ ਜਾਣਾ ਖੁਸ਼ੀ ਦਾ ਮੌਕਾ ਸਮਝੋ, ਪਰ ਸੰਥਿਆ ਘੋਖ ਕੇ ਵਿਦਿਆ ਪਾ ਕੇ ਜਾਣ ਨੂੰ ਆਪਣੇ ਆਉਣ ਦਾ ਪ੍ਰਯੋਜਨ ਬਣਾਓ। ਫਿਕਰ ਮਰਨ ਦਾ ਨਾ ਕਰੋ, ਵਿਦਿਆ ਪਾਉਣ ਦਾ ਕਰੋ। ਹੰਸੋ: ਕਿਹੜੀ ਵਿਦਿਆ? ਬਾਬਾ: ਸਾਡੀ ਰੂਹ ਮਾਇਆ ਕਹੋ ਜਾਂ ਫਾਰਸੀਆਂ ਵਾਂਗੂ ਮਾਦਾ ਕਹੋ, ਇਸ ਮਾਦੇ ਉੱਤੇ ਭਾਰੂ ਹੋਣਾ ਸਿੱਖੋ। ਹੰਸੋ: ਇਹ ਕੀ ਗੱਲ ਹੋਈ ਬਾਬਾ ਜੀ? ਬਾਬਾ: ਕਾਕੋ, ਸਾਡੀ ਆਤਮਾ ਮੋਹ ਮਾਇਆ ਦੇ ਵਸ ਦੀ ਜਾਚ ਸਿੱਖੇ, ਸਾਡਾ ਆਪਾ ਪਰਮ ਆਪੇ ਦੀ ਪ੍ਰਾਪਤੀ ਦੀ ਵਿਦਿਆ ਵਿੱਚ ਪ੍ਰਵੀਨ ਹੋ ਜਾਵੇ। ਇੱਥੇ ਜਦ ਤੱਕ ਰਹਿਣਾ ਹੈ ਸੁਖੀ ਰਹੇ ਅਤੇ ਸੁਖ ਦੇਵੇ, ਅੱਗੇ ਸੁਖੀ ਜਾਣਾ ਹੈ ਤਾਂ ਆਪਾ ਸਾਈਂ ਮੇਲ ਵਿੱਚ ਰੱਖੀ ਰੱਖਣ ਦੀ ਜਾਚ ਵਿੱਚ ਲਾਇਕ ਹੋ ਜਾਵੇ। ਇਸ ਪ੍ਰਕਾਰ ਦੀ ਵਿਦਿਆ ਪਾਓ, ਸਮਾਂ ਅਕਾਰਥ ਨਾ ਖੋ ਹੋ ਜਾਵੇ। ਜਿਸ ਨੂੰ ਇਹ ਜਾਚ ਆ ਗਈ ਉਸਨੇ ਇੱਕ ਵਾਰੀ ਮਰ ਕੇ ਮਾਨੋ ਮਰਨੇ ਦੀ ਅਸਲੀ ਜਾਚ ਸਿੱਖ ਲਈ। ਜੋ ਮਰਨਾ ਕਿ ਫਿਰ ਮਰਨਾ ਬੰਦ ਕਰ ਦਿੰਦਾ ਹੈ, ਅਰਥਾਤ ਅਮਰ ਕਰ ਦਿੰਦਾ ਹੈ। ਕਬੀਰ ਮਰਤਾ ਮਰਤਾ ਜਗਮੁਆ, ਮਰ ਬੇ ਨ ਜਾਣਿਆ ਕੋਏ, ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ। ਫਿਰ ਕਬੀਰ ਜੀ ਨੇ ਮਰਨ ਦੀ ਜਾਚ ਦੱਸੀ। ਜਿਨ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ, ਅਬ ਕੈਸੇ ਮਰੋ ਮਰਨ ਮਨਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਰਹਾਓ, ਮਰਨੋ ਮਰਨ ਕਹਿ ਸਭ ਕੋਈ, ਸਹਿਜੇ ਮਰੇ ਅਮਰ ਹੋਏ ਸੋਈ। ਕਹੋ ਕਬੀਰ ਮਨ ਭਇਆ ਆਨੰਦਾ, ਗਇਆ ਪਰਮ ਰਇਆ ਪਰਮਾਨੰਦਾ। ਹੁਣ ਤੁਸੀਂ ਆਪ ਦੇਖ ਲਓ ਕਿ ਕੀ ਗੱਲ ਹੈ। ਮਰਨ ਤੋਂ ਸਭ ਕੋਈ ਡਰਦਾ ਹੈ, ਪਰ ਜੇ ਸਹਿਜ ਦੀ ਸੰਥਿਆ ਪਾ ਕੇ ਮਰੇ ਤਾਂ ਅਮਰ ਹੋ ਜਾਏ। ਸਹਿਜ ਦੀ ਸੰਥਿਆ ਗੁਰੂ ਦੇ ਸ਼ਬਦ ਨਾਮ ਦੇ ਅਭਿਆਸ ਤੋਂ ਪ੍ਰਾਪਤ ਹੁੰਦੀ ਹੈ। ਫਿਰ ਭਰਮ ਮਿਟ ਜਾਂਦਾ ਹੈ ਅਤੇ ਪਰਮ ਆਨੰਦ ਪੱਲੇ ਰਹਿ ਜਾਂਦਾ ਹੈ। ਕਬੀਰ ਜੀ ਨੇ ਆਪ ਹੀ ਪ੍ਰਸ਼ਨ ਕੀਤਾ ਹੈ, ਇੱਕ ਥਾਂ 'ਤੇ ਆਪ ਹੀ ਉੱਤਰ ਦਿੱਤਾ ਹੈ। ਪ੍ਰਸ਼ਨ, ਪਿੰਡ ਮੂਹੈ ਜੀਉ ਕਹਿ ਕਰ ਜਾਤਾ। ਉੱਤਰ ਦਿੰਦੇ ਹਨ, ਸ਼ਬਦ ਅਤੀਤ ਅਨਾਹਦ ਰਾਤਾ, ਅਰਥਾਤ ਜੀਵ ਪੰਜਾਂ ਤੱਤਾਂ ਅਤੇ ਤ੍ਰੈ ਗੁਣਾਂ ਦੇ ਬੰਧਨਾਂ ਤੋਂ ਸੁਤੰਤਰ ਹੋ ਗਿਆ। ਕਿਵੇਂ? ਸ਼ਬਦ ਦੁਆਰਾ ਨਾਮ ਦੀ ਕਮਾਈ ਕਰਕੇ। ਫਿਰ ਕਿੱਥੇ ਗਿਆ? ਅਨਾਹਦ ਅਰਥਾਤ ਅਵਨਾਸ਼ੀ ਵਿੱਚ ਰਸ ਗਿਆ। ਪਰ ਇਹ ਅਵਸਥਾ ਗੂੰਗੇ ਦੀ ਸ਼ਕਰ ਹੈ। ਜਿਨ ਰਾਮ ਜਾਣਿਆ ਤਿਨੈ ਪਛਾਣਿਆ, ਜਿਉਂ ਗੂੰਗੇ ਸ਼ਕਰ ਮਨਮਾਨੇ। ਪ੍ਰਾਪਤੀ ਕਿਕੋਂ ਹੋਵੇ? ਦੱਸਦੇ ਹਨ, ਕਹਿ ਕਬੀਰ ਨਿਰੰਜਨ ਧਿਆਵੋ, ਤਿਤ ਕਰ ਜਾਓ ਜੇ ਬਹੁਰ ਨਾ ਆਵ। ਸਾਰੇ ਮਨ ਜੋੜ ਕੇ ਸੁਣ ਰਹੇ ਸਨ। ਹੰਸੋ ਨੇ ਲੰਮਾ ਡੂੰਘਾ ਸਾਹ ਲਿਆ ਅਤੇ ਆਖਿਆ, ਸੱਚ ਹੈ ਸੱਚ ਹੈ, ਪਰ ਅੱਖਾਂ ਪੂੰਝ ਕੇ। ਪਰ ਬਾਬਾ ਜੀ, ਇਹ ਮਰਨਾ ਸਾਡੇ ਗੱਲ ਕਿਵੇਂ ਪੈ ਗਿਆ? ਗੁੱਸੇ ਨਾ ਹੋਣਾ, ਮੂਰਖ ਹਾਂ। ਬਾਬਾ ਧੀਰਜਮਈ ਖੰਗੂਰਾ ਭਰ ਕੇ, ਬੱਚਾ ਇਸ ਗੱਲ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਹੀ ਪ੍ਰਸ਼ਨ ਕਰਕੇ ਉੱਤਰ ਦਿੱਤਾ ਹੈ। ਪ੍ਰਸ਼ਨ, ਕੌਣ ਮੂਆ ਕੌਣ ਮਾਰਸੀ, ਕੌਣ ਆਵੇ ਕੌਣ ਜਾਏ, ਕੌਣ ਰਹਿਸੀ ਨਾਨਕਾ, ਕਿਸ ਕੀ ਸੁਰਤ ਸਮਾਏ। ਉੱਤਰ, ਹਉ ਮੂਆ ਮੈਂ ਮਾਰਿਆ, ਪੌਣ ਵਹਿ ਦਰਿਆਓ, ਤ੍ਰਿਸ਼ਨਾ ਥੱਕੀ ਨਾਨਕਾ, ਜਾਂ ਮਨ ਰੱਤਾ ਨਾਏ। ਇਹ ਰਸ ਜਾਂ ਆਨੰਦ ਹੋਇਆ, ਲੋਇਣ ਰੱਤੇ ਲੋਇਣੀ, ਕੰਨੀ ਸੁਰਤ ਸਮਾਏ, ਜੀਵ ਰਸਾਇਣ ਚੂਨੜੀ, ਰੱਤੀ ਲਾਲ ਲਵਾਏ, ਅੰਦਰ ਮੁਸ਼ਕ ਝਕੋਲਿਆ, ਕੀਮਤ ਕਹੀ ਨਾ ਜਾਏ, ਐਂ ਸੁਰਤ ਸਮਾਈ। ਹੰਸੋ, ਬਾਬਾ ਜੀ ਸਮਝ ਨਹੀਂ ਪਈ। ਬਾਬਾ, ਹੋਮੇ ਕਰਕੇ ਜੀਵ ਮਰ ਰਿਹਾ ਹੈ, ਮਮਤਾ ਉਸਨੂੰ ਮਾਰ ਰਹੀ ਹੈ, ਇਹਨਾਂ ਦੋਹਾਂ ਦੇ ਕਾਰਨ ਵਾਸ਼ਨਾ ਤ੍ਰਿਸ਼ਨਾ ਰੂਪੀ ਪਵਣ ਤੁਰੀ ਰਹਿੰਦੀ ਹੈ ਅਤੇ ਵਹਿੰਦਾ ਰਹਿੰਦਾ ਹੈ ਦਰਿਆਓ ਜਨਮ ਮਰਨ ਦਾ, ਭਾਵ ਜਨਮ ਮਰਨ ਰੂਪੀ ਪਰਵਾਹ ਤੁਰਿਆ ਰਹਿੰਦਾ ਹੈ। ਸੋ ਮੂਲ ਹੈ ਹਉਮੈ, ਉਸ ਤੋਂ ਮਮਤਾ, ਮਮਤਾ ਤੋਂ ਵਾਸ਼ਨਾ ਤ੍ਰਿਸ਼ਨਾ, ਵਾਸ਼ਨਾ ਤ੍ਰਿਸ਼ਨਾ ਤੋਂ ਜਨਮ ਮਰਨ। ਸੋ ਸਾਡੇ ਗੱਲ ਮਰਨਾ ਹਉਮੈ ਨਹੀਂ ਪਾਇਆ ਹੈ ਕਾਕੀ। ਹੰਸੋ, ਕਿਵੇਂ ਟੁੱਟੇ ਹਉ? ਬਾਬਾ, ਹੋਮੈ ਬੂਝੇ ਤਾਂ ਦਰ ਸੂਝੇ। ਹੰਸੋ, ਕਿਵੇਂ ਬੂਝੇ? ਬਾਬਾ, ਉਹ ਕੁਛ ਕਰੋ ਕਿ ਵਾਸ਼ਨਾ ਤ੍ਰਿਸ਼ਨਾ ਆਪੇ ਹੀ ਥੱਕ ਕੇ ਰਹਿ ਜਾਣ। ਵਾਸ਼ਨਾ ਤ੍ਰਿਸ਼ਨਾ ਥੱਕੀ ਤਾਂ ਸੁਰਤ ਸਮਾਏਗੀ ਸੁਰਤੇ ਵਿੱਚ, ਫਿਰ ਜਨਮ ਮਰਨ ਦਾ ਪ੍ਰਵਾਹ ਬੰਦ। ਹੰਸੋ, ਕਿਵੇਂ ਥੱਕੇ ਤ੍ਰਿਸ਼ਨਾ? ਬਾਬਾ, ਤ੍ਰਿਸ਼ਨਾ ਥੱਕੀ ਨਾਨਕਾ, ਜਾਂ ਮਨ ਰੱਤਾ ਨਾਏ, ਅਰਥਾਤ ਨਾਮ ਵਿੱਚ ਰਚਿਆ ਤ੍ਰਿਸ਼ਨਾ ਆਪੇ ਥੱਕ ਜਾਂਦੀ ਹੈ। ਐਂ ਕਿ ਕੰਨਾਂ ਦੁਆਰਾ ਹਰੀ ਜਸ ਸੁਣਨੇ ਕਰਕੇ ਕੰਨਾਂ ਦੀ ਸੁਰਤੀ ਹਰੀ ਜਸ ਵਿੱਚ ਸਮਾਏਗੀ, ਨਾਮੀ ਪੁਰਖ ਕੰਨਾਂ ਦੁਆਰਾ ਨਿੰਦਾ ਉਸਤਤ ਵਿੱਚ ਪੈ ਕੇ ਤ੍ਰਿਸ਼ਨਾ ਵਾਸ਼ਨਾ ਵਿੱਚ ਨਹੀਂ ਜਾਏਗਾ, ਉਹ ਸਗੋਂ ਹਰੀ ਜਸ ਵਿੱਚ ਮਗਨ ਹੋਵੇਗਾ। ਅੱਖਾਂ ਨੈਣਾਂ ਵਾਲੇ ਕਰਤਾ ਪੁਰਖ ਦੇ ਦੀਦਾਰ ਅਨੁਭਵ ਵਿੱਚ ਸਮਾਉਣਗੀਆਂ। ਨਾਮੀ ਪੁਰਖ ਦ੍ਰਿਸ਼ਟਾਂ ਨੂੰ ਸਦਾ ਥਿਰ ਜਾਣ ਕੇ ਉਸਦੇ ਅਨੁਭਵ ਵਿੱਚ ਰਹੇਗਾ। ਜੀਵ ਜੋ ਰਸਾਂ ਕਸਾਂ ਵਿੱਚ ਆ ਕੇ ਤ੍ਰਿਸ਼ਨਾ ਵਧਾਉਂਦੀ ਸੀ, ਉਹ ਪਿਆਰੇ ਦੇ ਉਚਾਰਣ ਦੇ ਨਾਮ ਰਸ ਵਿੱਚ ਰੰਗੀ ਰਹੇਗੀ। ਇਹ ਰਸਨਾ ਰਸਾਂ ਦੇ ਸਾਰ ਰਸ ਵਿੱਚ ਲੀਨ ਉਸ ਰਸ ਦਾ ਮਾਨੋ ਘਰ ਬਣ ਜਾਏਗੀ। ਅੰਤੈ ਕਰਨ ਵਿੱਚ ਦਿਬੇ ਸੁਗੰਧੀ ਮੁਸ਼ਕ ਮਚਾਏਗੀ, ਐਸੀ ਕਿ ਜਿਸ ਦੀ ਕੀਮਤ ਕੂਤ ਕੋਈ ਨਹੀਂ ਪਾ ਸਕਦਾ। ਸੋ ਬੀਬਿਆ, ਹਉਂ ਨੇ ਮੌਤ ਗੱਲੇ ਪਾਈ ਸੀ ਅਤੇ ਨਾਮ ਨੇ ਗੱਲੋ ਲਾ ਦੇਣੀ ਹੈ। ਇਹ ਆਖਦਿਆਂ ਸ੍ਰੀ ਬਾਬਾ ਜੀ ਚੁੱਪ ਹੋ ਗਏ, ਨੈਣ ਬੰਦ ਹੋ ਗਏ, ਅਡੋਲਤਾ ਦਾ ਪ੍ਰਭਾਵ ਛਾ ਗਿਆ। ਕੁਛ ਚਿਰ ਮਗਰੋਂ ਗੰਭੀਰ ਭਰਵੀਂ ਸਦ ਵਾਲੇ ਗਲੇ ਤੋਂ ਗਾਇਨ ਦੀ ਧੁਨੀ ਉੱਠੀ ਅਤੇ ਗੌੜੀ ਦੀ ਸੁਰ ਵਿੱਚ ਇੱਕ ਬੈਠਵੀਂ ਲੈ ਲੈ ਕੇ ਉਚਾਰ ਹੋਇਆ। ਪਹਿਲੋਂ ਰਹਾਵ ਦੀ ਤੁੱਕ ਉੱਠੀ, ਫਿਰ ਸ਼ਬਦ ਗਾਇਨ ਹੋਇਆ ਜੋ ਸਾਰਾ ਇਉਂ ਹੈ ਸੀ। ਗੌੜੀ ਮਹੱਲਾ ਪਹਿਲਾ, ਪੌਣੇ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ, ਨੌ ਦਰਵਾਜ਼ੇ ਦਸਵਾਂ ਦੁਆਰ, ਬੁਜਰੇ ਗਿਆਨੀ ਇਹ ਵਿਚਾਰ, ਕਥਤਾ ਬਗਤਾ ਸੁਨਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ ਰਹਾਓ, ਦੇਹੀ ਮਾਟੀ ਬੋਲੇ ਪੌਣ, ਬੁਜਰੇ ਗਿਆਨੀ ਮੂਆ ਹੈ ਕੌਣ, ਮੂਈ ਸੁਰਤ ਬਾਦ ਅੰਕਾਰ, ਉਹ ਨਾ ਮੂਆ ਜੋ ਦੇਖਣ ਹਾਰ, ਜੈ ਕਾਰਣ ਤੜ ਤੀਰਥ ਜਾਹੀ, ਰਤਨ ਪਦਾਰਥ ਘਾਟੀ ਮਾਹੀ, ਪੜਪੜ ਪੰਡਤ ਬਾਦ ਬਖਾਣੇ, ਭੀਤਰ ਹੋਈ ਵਸਤ ਨਾ ਜਾਣੇ, ਹਉ ਨਾ ਮੂਆ ਮੇਰੀ ਮੂਈ ਬਲਾਏ, ਉਹ ਨਾ ਮੂਆ ਜੋ ਰਹਿਆ ਸਮਾਏ, ਕਉ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨਾ ਆਇਆ। ਚੁੱਪ ਵਰਤ ਰਹੀ ਸੀ, ਸ਼ਾਂਤੀ ਅਤੇ ਠੰਡ ਛਾ ਰਹੀ ਸੀ, ਸਾਰੇ ਸੁੱਖ ਦੇ ਘਰ ਵਿੱਚ ਸਨ। ਕੁਛ ਚਿਰ ਮਗਰੋਂ ਚੌਧਰੀ ਬੋਲਿਆ, ਬ੍ਰਹਮ ਗਿਆਨੀ ਕੀ ਦ੍ਰਿਸ਼ਟੀ ਮੌਤ ਬਾਬਤ ਇਹ ਵੇ। ਬਾਬਾ, ਇਹ ਹੈ ਸਧਾਰਨ ਗਿਆਨੀ ਨੂੰ ਸੁਮਤ ਜੋ ਗੁਰੂ ਬਾਬੇ ਨੇ ਦਿੱਤੀ। ਇਹਨਾਂ ਤੁੱਕਾਂ ਦਾ ਭਾਵ ਇਹ ਹੈ, ਨਾਮ ਅਤੇ ਸਿਫਤ ਸਲਾਹ ਨੇ ਭੀਤਰ ਹੁੰਦੀ ਵਸਤੂ ਦੀ ਸਿਆਣ ਦੇਣੀ ਹੈ। ਸਾਖੀ ਨੇ ਜਾਂ ਦੇਖਣਹਾਰ ਨੇ ਵਿਆਪਕ ਦੇਖਣਹਾਰ ਨੂੰ ਲੱਖ ਲੈਣਾ ਹੈ। ਜਦ ਦ੍ਰਿਸ਼ਟੀ ਵਿੱਚ ਬ੍ਰਹਮ ਸੱਚਮੁੱਚ ਦਿਸ ਪੈਣਾ ਹੈ ਤਾਂ ਦਿਸਣਾ ਹੈ ਕਿ ਮੈਂ ਨਹੀਂ ਮਰਨਾ, ਮੇਰੀ ਅਵਿਦਿਆ ਮੇਰੇ ਅਗਿਆਨ ਨੇ ਮਰਨਾ ਹੈ। ਜੋ ਦੇਖਣਹਾਰ ਅੰਦਰ ਹੈ ਉਹ ਸਮਾ ਰਿਹਾ ਹੈ ਵਿਆਪਕ ਵਿੱਚ ਜੋ ਅਮਰ ਹੈ, ਸੋ ਅਮਰ ਨੂੰ ਜਦ ਅਮਰ ਲੱਖ ਲਿਆ ਫਿਰ ਮੋਇਆ ਕੌਣ, ਸਾਫ਼ ਦਿਸ ਪਿਆ ਕਿ ਮਰਦਾ ਕੁਛ ਨਹੀਂ। ਹੰਸੋ, ਅੱਛਾ ਬਾਬਾ ਜੀ, ਸ਼ਿਖਰਾਂ ਹਿਮਾਲੇ ਦੀਆਂ ਹੈ, ਇੱਥੇ ਸੀ ਅਪੜੀ ਹੋਈ ਮੇਰੀ ਮਾਂ, ਤਦੇ ਗੱਲਾਂ ਕਰਦੀ ਸੀ ਜਿਵੇਂ ਮਰਨਾ ਉਸਨੂੰ ਮਰਨਾ ਲੱਗਦਾ ਹੀ ਨਹੀਂ ਸੀ। ਬਾਬਾ, ਹਾਂ ਬੇਟਾ, ਉਹ ਗੁਰਮੁਖ ਸੀ, ਉਸਦੀ ਪਹੁੰਚ ਅਤੇ ਦ੍ਰਿਸ਼ਟੀ ਇਹੋ ਜਿਹੀ ਸੀ। ਹੰਸੋ, ਹੌਕਾ ਲੈ ਕੇ, ਸਰੀਰ ਬਿਨਸਨ ਦਾ ਵੇਲਾ ਪਤਾ ਨਹੀਂ, ਮੈਂ ਅਲੜ ਜੇ ਉੱਥੇ ਨਾ ਪੁੱਜੀ, ਜਿਉਂ ਦੇ ਜੀ ਜਿੱਥੇ ਪੁੱਜੀ ਹੋਈ ਸੀ ਮੇਰੀ ਮਾਂ, ਤਾਂ ਮਰ ਕੇ ਕਿੰਜ ਜਾ ਸਾਂ ਉਸ ਅਨਾਹਤ ਗੋਦ ਵਿੱਚ ਮਾਂ ਦੇ ਕੋਲ। ਬਾਬਾ, ਤੇਰੀ ਮਾਂ ਵੀ ਕਦੇ ਅਲੜ ਸੀ, ਕਦੇ ਲੱਗੀ ਸੀ, ਕਦੇ ਪੁੱਗ ਪਈ ਸੀ, ਤੂੰ ਵੀ ਲੱਗ ਪਈ ਏ ਪੁੱਗ ਵੈਸੇ ਕਦੀ। ਹੰਸੋ, ਹੈਰਾਨ ਹੋ ਕੇ, ਮਾਂ ਮਾਂ ਵੀ ਕਦੇ ਅਲੜ ਸੀ, ਅੱਛਾ ਕਦੇ ਲੱਗੀ, ਕਿੰਜ ਲੱਗੀ, ਕਿਵੇਂ ਪੁੱਗੀ, ਸੁਣਾਓ ਨਾ। ਬਾਬਾ, ਤੈਨੂੰ ਇਹ ਤਾਂ ਪਤਾ ਹੀ ਹੈ ਕਿ ਮਾਂ ਤੇਰੀ ਮਤੇ ਦੀ ਸਰਾਂ ਦੀ ਸੀ, ਮਾਲਵੇ ਵਿੱਚ ਮਤੇ ਦੀ ਸਰਾਂ ਹੁੰਦੀ ਸੀ, ਇੱਕ ਘੁੱਗ ਵਸਦਾ ਗਿਰਾਂ, ਉਸ ਗਿਰਾਂ ਦਾ ਮਾਲਕ ਸੀ ਚੌਧਰੀ ਤਖਤਮਲ, ਜਿਸ ਦੀ ਧੀ ਸੀ ਇਹ ਮਾਈ, ਇਸ ਦਾ ਨਾਂ ਤਾਂ ਸੀ ਵੀਰਾਂ ਬਾਈ, ਪਰ ਸੱਤ ਵੀਰਾਂ ਦੀ ਭੈਣ ਹੋਣ ਕਰਕੇ ਲੋਕ ਸੱਦਣ ਲੱਗ ਪਏ ਸੱਤ ਵਿਰਾਈ, ਅਰਥਾਤ ਸੱਤਾਂ ਵੀਰਾਂ ਵਾਲੀ ਭੈਣ। ਪਿਤਾ ਦਾ ਸੀ ਇਸ ਨਾਲ ਅਤ ਪਿਆਰ, ਇਹ ਲਾਡ ਨਾਲ ਵੀਰਾਈ ਵੀਰਾਈ ਵਾਜਾਂ ਮਾਰਨ ਲੱਗ ਪਿਆ, ਸੋ ਨਾਮ ਹੀ ਵੀਰਾਈ ਵੱਜ ਗਿਆ। ਨਿੱਕੀ ਹੁੰਦੀ ਦਾ ਰੁੱਖ ਸੀ ਭਲੇ ਪਾਸੇ, ਇਸੇ ਕਰਕੇ ਬਾਬਾ ਫੇਰੂ ਮੱਲ ਸਾਡੇ ਗੁਰੂ ਜੀ ਦੇ ਪਿਤਾ ਨਾਲ ਜੋ ਧਰਮੀ ਸੁਭਾਅ ਦਾ ਸੀ ਭੈਣ ਵਾਲਾ ਪਿਆਰ ਪੈ ਗਿਆ। ਉਹ ਭੈਣ ਜੀ ਸੱਦੇ ਅਤੇ ਇਹ ਵੀਰ ਜੀ। ਫੇਰੂ ਮਲ ਕਾਰਦਾਰ ਅਤੇ ਮੁਸਾਹਿਬ ਸੀ ਤਖ਼ਤ ਮਲ ਦਾ, ਅਤੇ ਘਰ ਵਿੱਚ ਘਰ ਦੇ ਬੰਦੇ ਵਾਂਗੂ ਸਤਿਕਾਰਿਆ ਜਾਂਦਾ ਸੀ। ਵਿਰਾਈ ਦਾ ਵਿਆਹ ਖਡੂਰ ਚੌਧਰੀ ਜੀ ਨਾਲ ਹੋ ਗਿਆ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨਾ ਛੱਡ ਕੇ ਉਦਾਸੀ ਧਾਰ ਕੇ ਤੁਰ ਪਏ ਤਾਂ ਬਿਆਸਾਂ ਤੋਂ ਉਰਾਰੀ ਖਡੂਰ ਆਟ ਕੇ ਇੱਕ ਖੂਹ 'ਤੇ ਪਿੱਪਲ ਦੀ ਛਾਵੇਂ ਬੈਠੇ ਸਨ ਕਿ ਵਿਰਾਈ ਆ ਗਈ। ਮਾਈ ਦੀ ਸਤਿਗੁਰਾਂ 'ਤੇ ਨਜ਼ਰ ਪੈ ਗਈ, ਵੇਖ ਠਿਠੰਬਰ ਗਈ। ਉਹ ਦਾਤਾ ਘਰ ਬਾਰ ਹੱਟੀ ਪੱਟੀ ਕਾਰਦਾਰੀ ਛੱਡ ਕੇ ਸਾਈਂ ਦੇ ਰੰਗ ਰੱਤਾ ਪਰਮ ਅਵਧੂਤ ਪਰਮੇਸ਼ਵਰ ਪ੍ਰੇਮ ਵਿੱਚ ਚਸ਼ਮੇ ਵਾਂਗੂ ਡੁੱਲ ਡੁੱਲ ਪੈਂਦਾ ਦਿਸ ਪਿਆ ਮਾਈ ਨੂੰ। ਮਾਈ ਦੇਖ ਕੇ ਚਰਨਾਂ 'ਤੇ ਟਹਿ ਪਈ। ਦਾਤੇ ਨੇ ਕਿਹਾ ਸਤ ਕਰਤਾਰ, ਅਤੇ ਮਾਈ ਸਤ ਕਰਤਾਰ ਦੀ ਹੋ ਉੱਠੀ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਣਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਜਨਮ ਵਟੀਜ ਗਿਆ, ਆਗਿਆ ਲੈ ਕੇ ਘਰ ਆਈ, ਚੌਂਕੇ ਜਾ ਵੜੀ। ਮਾਈ ਦੀ ਟਹਿਲਣ ਨੇ ਆਖਿਆ ਚੌਧਰਾਣੀ ਤੂੰ ਕਿਉਂ ਧੂੰਏ ਦੇ ਮੂੰਹ ਆਉਣੀ ਹੈ, ਪਰੇ ਹੋ ਰੋਟੀ ਪਕਾਵਾਂ। ਮਾਈ ਕਿਹਾ ਚਾਨਣ ਦੇਣ ਵਾਲੇ ਦਾਤੇ ਦੀ ਰੋਟੀ ਏ ਕੁੜੀਏ, ਦੇਣ ਹਾਰ ਨੂੰ ਦੇਣੀ ਏ। ਇਹ ਕਹਿ ਕੇ ਨੀਮ ਹੋਸ਼ ਨੀਮ ਬੇਹੋਸ਼ੀ ਵਿੱਚ ਰੋਟੀ ਪਕਾਈ ਅਤੇ ਲੈ ਗਈ ਆਪ ਚਾ ਕੇ। ਦਾਤੇ ਨੇ ਪਿਆਰ ਦੀ ਪੱਕੀ ਰੋਟੀ ਖਾਧੀ, ਮਰਦਾਨੇ ਨੂੰ ਵੀ ਦਿੱਤੀ। ਮਰਦਾਨੇ ਖਾ ਕੇ ਆਖਿਆ ਦਾਤਾ ਜੀਓ, ਬੇਬੇ ਜੀ ਦੀ ਪਕਾਈ ਵਰਗਾ ਸਵਾਦ ਏ। ਗੁਰੂ ਜੀ ਬੋਲੇ ਬੀਬੀ ਦੇ ਮਨ ਨੂੰ ਨਾਮ ਦੀ ਰੰਗਣ ਚੜ ਗਈ ਏ। ਐਂ ਬੀਬੀ ਨੂੰ ਨਾਮ ਦਾ ਰੰਗ ਲਾ ਕੇ ਦਾਤਾ ਜੀ ਚਲੇ ਗਏ ਲਾਲੋ ਕੋਲ ਸੈਦਪੁਰ। ਫਿਰ ਆਏ ਸੈਦਪੁਰ ਤੋਂ ਤਲਵੰਡੀ ਅਤੇ ਉੱਥੋਂ ਲਾਹੌਰ ਹੁੰਦੇ ਹੋਏ ਦੂਜੀ ਵੇਰ ਖਡੂਰ ਆਏ। ਇੱਥੋਂ ਫਿਰ ਕਿਸੇ ਰਾਹੇ ਪਏ ਜਾਂ ਨਿਕਲੇ ਹੜੱਪੇ ਤੁਲੰਬੇ ਸੱਜਣ ਠੱਗ ਦੇ ਦੇਸ਼ ਤਾਰਨਹਾਰ ਜੀ। ਇਸ ਫੇਰੀ ਆਪ ਖਡੂਰ ਇਸ ਸੰਗੜੀ ਬੇਰ ਹੇਠ ਬੈਠੇ ਸਨ ਕਿ ਵਿਰਾਈ ਨੂੰ ਘਰ ਬੈਠਿਆਂ ਅਗੰਮੀ ਧੂਹ ਪੈ ਗਈ। ਭੱਜੀ ਆਈ ਅਤੇ ਨਾਮਦਾਤੇ ਜੀ ਨੂੰ ਬੈਠਿਆਂ ਵੇਖ ਕੇ ਉਹਨਾਂ ਦੇ ਚਰਨਾਂ ਵਿੱਚ ਟਹਿ ਪਈ। ਦਰਸ਼ਨ ਕੀਤੇ, ਨਿਹਾਲ ਹੋਈ, ਘਰ ਗਈ। ਐਤਕੀ ਹੋਰ ਕੌਤਕ ਵਰਤ ਰਿਹਾ ਸੀ। ਭਾਵੇਂ ਘਰੋਂ ਚੋਖੇ ਰਾਜੀ ਸਨ, ਕਿਸੇ ਗੱਲ ਦੀ ਕਮੀ ਨਹੀਂ ਸੀ, ਪਰ ਦਿਲ ਵਿੱਚ ਚਾਉ ਸੀ ਕਿ ਦਸਾਂ ਨੌਵਾਂ ਦੀ ਕਿਰਦੀ ਰੋਟੀ ਖਿਲਾਵਾਂ ਕਦੇ ਦਾਤੇ ਨੂੰ। ਮਾਈ ਨੇ ਕੁਛ ਕਸ਼ੀਦਾ ਕੱਢ ਕੇ ਵੇਚ ਕੇ ਕਣਕ ਮੰਗਾ ਰੱਖੀ ਸੀ, ਕੁਛ ਪਈ ਸੀ, ਕੁਛ ਦਾ ਆਟਾ ਪੀਸਿਆ ਸੀ। ਅੱਜ ਉਸ ਆਟੇ ਦੀ ਰੋਟੀ ਪਕਾ ਕੇ ਲਿਆਈ, ਆਪ ਨੇ ਖਾਧੀ। ਮਰਦਾਨੇ ਫਿਰ ਆਖਿਆ ਦਾਤਾ ਰੋਟੀ ਦਾ ਸਵਾਦ ਬੇਬੇ ਜੀ ਦੀ ਰੋਟੀ ਵਰਗਾ ਏ। ਆਪ ਮੁਸਕਰਾਏ, ਇਹ ਮੁਸਕਰਾਹਟ ਪਤਾ ਨਹੀਂ ਕੀ ਸੀ। ਵਿਰਾਈ ਦੇ ਦਿਲ ਵਿੱਚ ਇਹ ਖਿਆਲ ਉਪਜ ਪਿਆ ਕਿ ਸਾਈਂ ਦਾ ਦਿੱਤਾ ਸਭ ਕੁਛ ਹੈ, ਪੇਕੇ ਸਹੁਰੇ ਜ਼ਿਮੀਂਦਾਰੀ ਦੀ ਘਾਲ ਵੀ ਇੱਕ ਸੁੱਚੀ ਕਿਰਤ ਹੈ, ਪਰ ਜੇ ਮੈਂ ਆਪਣੇ ਖਾਣ ਮਾਤਰ ਲਈ ਆਪ ਕਮਾਈ ਕਰ ਲਿਆ ਕਰਾਂ ਤਾਂ ਖਬਰੇ ਮੇਰੇ ਨਾਮ ਵਿੱਚ ਵਧੇਰੇ ਬਰਕਤ ਪਵੇ। ਸੋ ਹੁਣ ਤੋਂ ਮਾਈ ਨੇ ਥੋੜ੍ਹੀ ਕਿਰਤ ਕਸ਼ੀਦੇ ਕੱਤਣ ਆਦਿ ਦੀ ਕਰ ਲੈਣੀ ਅਤੇ ਉਸ ਦਾ ਅੰਨ ਲੈ ਕੇ ਆਪਣੇ ਦੋ ਫੁਲਕੇ ਉਸ ਅੰਨ ਦੇ ਪਕਾ ਕੇ ਖਾਣੇ। ਇੱਕ ਕੌਤਕ ਅੱਜ ਹੋਰ ਵਰਤਿਆ। ਪਹਿਲੇ ਦਰਸ਼ਨਾਂ ਦੇ ਬਾਅਦ ਚੌਧਰੀ ਨੇ ਘਰਵਾਲੀ ਵਿੱਚ ਜੋ ਵਟਾਵ ਡਿੱਠਾ ਉਸ ਤੋਂ ਉਹ ਵੀ ਸੰਤਾਂ ਦੇ ਦਰਸ਼ਨਾਂ ਦਾ ਚਾਵਾਨ ਹੋ ਰਿਹਾ ਸੀ। ਅੱਜ ਘਰ ਆਇਆ ਤਾਂ ਪਤਾ ਲੱਗਾ ਕਿ ਸੰਤ ਆਏ ਹੋਏ ਹਨ ਅਤੇ ਵਿਰਾਈ ਰੋਟੀ ਲੈ ਕੇ ਗਈ ਹੈ। ਸੋ ਉਹ ਭੱਜਾ ਆਇਆ ਅਤੇ ਆ ਚਰਨਾਂ ਨੂੰ ਲਿਪਟ ਗਿਆ, ਜਿਵੇਂ ਭਵਰ ਲਿਪੜਦਾ ਏ ਕਵਲ ਫੁੱਲ ਨੂੰ। ਦਾਤੇ ਦੀ ਹੋ ਗਈ ਮਿਹਰ ਅਤੇ ਇਹ ਵੀ ਹੋ ਗਿਆ ਨਾਮ ਦਾ ਧਾਰਨਹਾਰ ਗੁਰੂ ਕਾ ਸਿੱਖ। ਦੋ ਤਰੇ ਦਿਨ ਠਹਿਰ ਕੇ ਸਤਿਗੁਰੂ ਜੀ ਤੁਰ ਪਏ ਲੰਮੇ ਸਫ਼ਰਾਂ ਨੂੰ। ਕਿੱਥੇ ਕਿੱਥੇ ਗਏ ਅਤੇ ਕਿਸ ਕਿਸ ਥਾਂ ਠਹਿਰੇ ਜਾਣੇ ਆਪ, ਪਰ ਕਈ ਕੌਤਕ ਕਰਦੇ ਸਾਰਾ ਪੂਰਬ ਫਿਰੇ, ਤੀਰਥ ਵੇਖੇ, ਆਖਰ ਵਰਿਆਂ ਬੱਧੀ ਘੁੰਮ ਕੇ ਜਗਤ ਤਾਰ ਕੇ ਆਏ ਸੁਲਤਾਨਪੁਰ। ਬੇਬੇ ਜੀ ਪਾਸ ਕੁਛ ਦਿਨ ਟਿੱਕੇ, ਉੱਥੋਂ ਤੁਰ ਕੇ ਫਿਰ ਖਡੂਰ ਆਏ। ਰਾਤ ਆਪ ਉਸ ਪਿੱਪਲ ਹੇਠ ਟਿੱਕੇ, ਦਿਨ ਹੋਏ ਅੱਜ ਵਿਰਾਈ ਦੇ ਘਰ ਆਪੇ ਆ ਗਏ। ਨਾਮ ਵਿੱਚ ਰੰਗਰਤੀ ਨੂੰ ਅਰਸ਼ਾਂ ਦਾ ਚੰਨ ਚੜ ਪਿਆ। ਚੌਧਰੀ ਬਲਿਹਾਰ ਬਲਿਹਾਰ ਹੋ ਗਿਆ। ਇਸ ਵੇਲੇ ਦੀ ਖੁਸ਼ੀ ਚਾਉ ਅਤੇ ਬੇਬਲਤਾ ਐਸੀ ਸੀ ਕਿ ਵਿਰਾਈ ਨੇ ਉਸ ਬੇਬਲਤਾ ਵਿੱਚ ਪੁੱਛਿਆ, ਪ੍ਰਸ਼ਾਦ ਲਿਆਵਾਂ ਤਾਂ ਆਗਿਆ ਹੋਈ, ਜੋ ਹਾਜ਼ਰ ਹੈ ਲੈ ਆਓ। ਵਿਰਾਈ ਨੇ ਆਪਣੀ ਕਿਰਤ ਦੇ ਪੈਸੇ ਤੋਂ ਜੋ ਖਰੀਦੇ ਹੋਏ ਸਨ ਉਹ ਛੱਟ ਬਣਾ ਕੇ ਸਾਫ਼ ਕਰਕੇ ਥਾਲੀ ਵਿੱਚ ਰੱਖੇ ਹੋਏ ਸਨ ਕਿ ਪੀ ਕੇ ਰੋਟੀ ਪਕਾਵਾਂਗੀ। ਪਰ ਇਸ ਵੇਲੇ ਦੀ ਬਰਸਾਂ ਬਾਅਦ ਅਚਾਨਕ ਦਰਸ਼ਨ ਦੀ ਬੇਬਲ ਖੁਸ਼ੀ ਵਿੱਚ ਕੁਛ ਖਿਆਲ ਨਾ ਰਿਹਾ ਕਿ ਥਾਲੀ ਵਿੱਚ ਤਾਂ ਜੌਂ ਮਾਤਰ ਹੀ ਹਨ। ਕਾਹਲੀ ਵਿੱਚ ਜਵਾਂ ਦੀ ਥਾਲੀ ਅੱਗੇ ਲਿਆ ਤਰੀ। ਪ੍ਰੇਮ ਅਧੀਨ ਗੁਰੂ ਬਾਬੇ ਨੇ ਇੱਕ ਦੋ ਜੌਂ ਹੀ ਚਿੱਥ ਲਏ ਅਤੇ ਬਚਨ ਕੀਤਾ, ਵਿਰਾਈ ਅੱਜ ਕਈ ਬਰਸਾਂ ਦਾ ਵਰਤ ਉਪਾਰਨ ਹੋਇਆ ਹੈ। ਸਾਰੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਹੰਸੋ, ਬਾਬਾ ਜੀ ਮੈਂ ਨਹੀਂ ਸਮਝੀ ਕੀ ਅਰਥ ਹੋਇਆ ਇਸ ਬਚਨ ਦਾ। ਬਾਬਾ, ਗੁਰੂ ਆਪਣੀ ਆਪ ਜਾਣੇ। ਇੱਕ ਤਾਂ ਇਹ ਹੋ ਸਕਦਾ ਹੈ ਕਿ ਗੁਰੂ ਸ਼ਬਦ ਦੇ ਆਧਾਰ ਬਿਰਤੀ ਰਹਿੰਦਾ ਸੀ, ਇਹ ਅੰਨ ਪਾ ਕੇ ਵਰਤ ਉਪਾਰਿਆ ਹੈ, ਜਿਵੇਂ ਇਕਾਦਸ਼ੀ ਦੇ ਵਰਤ ਨੂੰ ਲੋਕ ਦੁਆਦਸ਼ੀ ਵਾਲੇ ਦਿਨ ਅੰਨ ਪਾ ਕੇ ਉਪਾਰਦੇ ਹਨ। ਦੂਜਾ ਮੇਰੀ ਸਮਝੇ ਇਹ ਪੈਂਦਾ ਹੈ ਕਿ ਹੇ ਮਾਈ, ਤੇਰਾ ਨਾਮ ਸਿਮਰਨ, ਤੇਰੀ ਪਵਿੱਤਰਤਾ, ਤੇਰੇ ਪਿਆਰ, ਤੇਰੇ ਅੰਨ ਦੀ ਸ਼ੁੱਧਤਾ, ਤੇਰੀ ਕਿਰਤ ਕਮਾਈ ਇਤਨੀ ਸੁੱਚੀ ਹੈ ਕਿ ਇਹਨਾਂ ਸਾਰੇ ਬਰਸਾਂ ਵਿੱਚ ਪਾਇਆ ਭੋਜਨ ਇੱਕ ਪ੍ਰਕਾਰ ਦਾ ਵਰਤ ਸੀ। ਅਰਥਾਤ ਵਰਤ ਯਾਨੀ ਫਾਕਾ ਹੈ ਸੀ ਜੋ ਅੱਜ ਤੇਰੇ ਇੱਕ ਜੌਂ ਨਾਲ ਉਹ ਵਰਤ ਉਪਾਰਿਆ ਹੈ। ਦਾਨ ਕਰਨਾ ਤਾਂ ਸਭ ਨੇ ਭਲਾ ਕਿਹਾ ਹੈ ਬੀਬਿਆ, ਪਰ ਘਾਲ ਕਰਕੇ ਕਮਾ ਕੇ ਦਾਨ ਕਰਨ ਨਾਲ ਸਾਈਂ ਦਾ ਰਸਤਾ ਲੱਭਦਾ ਹੈ। ਇਹ ਗੱਲ ਗੁਰੂ ਬਾਬੇ ਨੇ ਹੀ ਆਖੀ ਸੀ, ਘਾਲ ਖਾਏ ਕਿ ਛਾਥੋਂ ਦੇ ਨਾਨਕ ਰਾਹ ਪਛਾਣੇ ਸੇ। ਤਿਵੇਂ ਅੱਜ ਕਿਹਾ ਕਿ ਇਹ ਘਾਲ ਦਾ ਅੰਨ, ਨਾਮ ਪ੍ਰੇਮੀ ਦਾ ਕਮਾਇਆ ਅੰਨ ਪਰਮ ਪਵਿੱਤਰ ਅਤੇ ਅਤ ਕੀਮਤੀ ਹੈ, ਇਹ ਅਮੁੱਲ ਹੈ। ਚੌਧਰੀ, ਬਾਬਾ ਜੀ ਮੈਂ ਕਈ ਵਾਰ ਕਿਹਾ ਭਾਗਵਾਨ ਨੇ ਗੁਰੂ ਦਾ ਦਿੱਤਾ ਘਰ ਵਿੱਚ ਸਭ ਕੁਛ ਹੈ, ਸਾਡੀ ਜ਼ਿੰਮੇਦਾਰੀ ਦੀ ਕਿਰਤ ਕਮਾਈਏ। ਮੈਂ ਆਪ ਵੀ ਖੇਤੀ ਦੇ ਕੰਮ ਵਿੱਚ ਜਾ ਜੁੜਦਾ ਹਾਂ, ਉਹ ਆਖੇ ਸੱਚ ਹੈ, ਆਪ ਦੀ ਕਮਾਈ ਸੁੱਚੀ ਹੈ, ਮੇਰਾ ਹੱਕ ਹੈ। ਪਰ ਪਤਾ ਨਹੀਂ ਕਿਉਂ ਕੁਛ ਹੋ ਗਿਆ ਹੈ ਮਨ ਨੂੰ ਕਿ ਦੋ ਫੁਲਕੇ ਦਸਾਂ ਨੂੰਹਾਂ ਨਾਲ ਕਮਾ ਕੇ ਖਾਣ ਨੂੰ ਜੀ ਕਰਦਾ ਹੈ। ਮੇਰੀ ਰੀਸ ਕੋਈ ਕਰੇ ਇਸ ਦੀ ਲੋੜ ਨਹੀਂ, ਪਰ ਮੈਨੂੰ ਸੁਭਾਅ ਪੈ ਗਿਆ ਹੈ। ਬਾਬਾ, ਸੋ ਭਾਈ ਪ੍ਰੇਮੀਆਂ ਦੇ ਪ੍ਰੇਮ ਦੇ ਨੇਮ ਪ੍ਰੇਮੀ ਜਾਣਨ, ਮਾਈ ਦੀ ਅੰਤ ਪਰਿਅੰਤ ਨਿਭ ਗਈ। ਮੈਂ ਕਾਕੂ ਨੂੰ ਦੱਸਿਆ ਹੈ ਕਿ ਕਦੇ ਮਾਈ ਲੱਗੀ ਸੀ, ਕਦੇ ਘਾਲਾਂ ਕਰਦੀ ਸੀ, ਇੱਥੋਂ ਤੱਕ ਕਿ ਅੰਨ ਵੀ ਘਾਲ ਕੇ ਸੋਧ ਦਾ ਖਾਂਦੀ ਸੀ। ਇਹ ਨਾਮ ਸਿਮਰ ਕੇ ਅਤ ਪੂਰਨ ਪਦ ਨੂੰ ਪਹੁੰਚ ਗਈ। ਤਿਵੇਂ ਤੂੰ ਲੱਗੀ ਹੈ, ਲੱਗੀ ਰਹੋ, ਪੁੱਜ ਪਾਏਗੀ। ਦੇਖ ਉਸ ਮਾਈ ਦੀ ਨਾਮ ਘਾਲ ਅਤੇ ਕਿੰਨੇ ਪ੍ਰਸੰਨ ਸਨ ਗੁਰੂ ਜੀ, ਜਦ ਕਦੇ ਪਾਸ ਦੀ ਲੰਘੇ ਦਰਸ਼ਨ ਦੇ ਕੇ ਲੰਘੇ। ਜਦ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਦਿੱਤੀ ਅਤੇ ਡਿੱਠਾ ਕਿ ਉਹਨਾਂ ਦਾ ਕਰਤਾਰਪੁਰ ਰਹਿ ਸਕਣਾ ਉਹਨਾਂ ਲਈ ਸੁਖਮਈ ਨਹੀਂ, ਤਾਂ ਆਪ ਨੂੰ ਖਡੂਰ ਕਰ ਲਿਆ ਅਤੇ ਮਾਈ ਨੂੰ ਸਪੂਣੀ ਕਰ ਕਾਲੀ ਕਿ ਸੇਵਾ ਕਰੋ। ਇਸ ਸਮੇਂ ਤਰੇ ਚਾਰ ਵੇਰ ਖਡੂਰ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਆਪ ਆਏ। ਸਦੀਵ ਮਾਈ ਆਪ ਦੀ ਅਤੇ ਨਾਲ ਆਈ ਸੰਗਤ ਦੀ ਸੇਵਾ ਕਰਦੀ ਅਤੇ ਕਿਰਤਾਰਥ ਹੁੰਦੀ ਰਹੀ। ਅੰਤ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਗੁਰੂ ਅੰਗਦ ਦੇਵ ਜੀ ਮਾਈ ਦੇ ਘਰ ਹੀ ਛੁਪ ਕੇ ਰਹੇ ਅਤੇ ਇਸੇ ਸੁਭਾਗ ਪਵਿੱਤਰ ਆਤਮਾ ਨਾਮ ਰੱਸੀਆ ਗਿਆਨ ਆਰੂੜ ਮਾਈ ਦੇ ਘਰੋਂ ਪ੍ਰਗਟ ਹੋਏ ਅਤੇ ਮਾਈ ਨੇ ਹੀ ਪਹਿਲੇ ਦਿਨਾਂ ਦੇ ਸਾਰੇ ਪ੍ਰਬੰਧ ਕੀਤੇ ਕਰਵਾਏ। ਇਸ ਸਮੇਂ ਮਾਈ ਦੇ ਗੁਰਮੁਖਤਾਈ ਦੇ ਕੌਤਕਾਂ ਦੇ ਗੁਰੂ ਮਿਹਰਾਂ ਨੂੰ ਆਪ ਦੇਖਦੇ ਹੀ ਰਹੇ ਹੋ। ਹੁਣ ਆਪ ਸਭਨਾਂ ਦੇ ਸਾਹਮਣੇ ਮਾਈ ਜੋਤਮਈ ਜਗਤੇਸ਼ਵਰ ਦੀ ਚਰਨ ਸ਼ਰਨ ਪ੍ਰਾਪਤ ਹੋਈ ਹੈ। ਉਸ ਦਾ ਜੀਵਨ ਵੇਖ ਕੇ ਹੌਂਸਲਾ ਪਕੜੋ ਕਿ ਅਸੀਂ ਵੀ ਉਸ ਵਾਂਗ ਪਾਰ ਲੰਘ ਜਾਵਾਂਗੇ। ਛੈਲ ਲੰਘਣ ਦੇ ਪਾਰ ਗੋਰੀ ਮਨ ਧੀਰਿਆ। ਹੰਸੋ, ਸੱਚ ਕਿਹਾ ਨੇ ਬਾਬਾ ਜੀਓ, ਪਰ ਜੇ ਮੈਂ ਅੱਜ ਰਾਤੀ ਮਰ ਜਾਵਾਂ ਤਾਂ ਮੈਂ ਅਦਵਾਟੇ ਰਹੀ ਹੋਈ ਕਿਤੇ ਅਦਵਾਟੇ ਹੀ ਲਟਕ ਜਾਊਂ ਨਾ। ਬਾਬਾ, ਨਾ ਕਾਕੋ, ਇੰਜ ਨਾ ਆਖ। ਗੁਰੂ ਭਾਵੇ ਤਾਂ ਬਖਸ਼ ਲਏ ਛਿੰਨ ਵਿੱਚ, ਸੱਚੇ ਦਰ ਜਾ ਆਪਣੋ ਖਿੰਦੀ ਖੇਲੇ, ਜਿਸ ਖਿੰਨ ਇੱਕ ਚਿੱਤ ਜੁੜ ਗਿਆ ਪਹੁੰਚ ਗਿਆ। जिस खिन मेर हो गई बंदा तर गया। पर देखो जे कोई बंदगी करदा काल दे दिनी चल बसया तां फिक्र नहीं, गुरु की संभाल विच चंगे ही थां जावेगा ते अगों अगों वद्दा जावेगा। जे करता पुरख नूं भावे तां ओ फिर गुरमुखां दे घर ते सुखियां दे घर आवेगा, फिर समा मिलेगा, फिर अपनी संथिया पूरी कर लवेगा। कीती होई काल इक तिल जिनी अजाई नहीं जा सकदी, उदास ना हो, तेरी बाँह सूरे गुरु दे हाथ है, तू क्यों डोले, असी सारे क्यों डोलीए, लगे रहिए लगे रहो गुरु बाबा आखदा है। हर सिमरो गुरबचन समारो, संगत हर जन भाव करे, हर जन गुर प्रधान द्वारे, नानक तिन जन की रेण हरे। इस कारे लग रहो इस प्रकार दे मोती परोवे अखर आख दे, गुरमुख बाबा जी उठे ते सबना तो विदा लैके गुरु द्वारे नू मिठी मिठी पौन वांगू चले गए। गुरु रू प्यारी साध संगत जी, इस लिखत दागला साहब जी नू अगे पढ़ के सरवण कराउण दी कोशिश करांगे जी। वाहिगुरु जी का खालसा, वाहिगुरु जी की फतेह।